ਮਿੱਠੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਕਲਮਬੱਧ ਕੀਤੀਆਂ ਆਤਮਕ ਲੇਖਣੀਆਂ, ਇਹਨਾਂ ਲੇਖਣੀਆਂ ਵਿੱਚੋਂ ਅੱਜ ਦਾ ਵਿਸ਼ਾ ਹੈ ਧਰਮ ਜਾਂ ਮਜ਼ਹਬ। ਇਸ ਲੜੀ 'ਤੇ ਗੁਰਮੁਖ ਪਿਆਰਿਆਂ ਨੇ 11 ਲੇਖ ਲਿਖੇ ਹਨ। ਇਹਨਾਂ ਲੇਖਾਂ ਵਿੱਚੋਂ ਇੱਕ ਲੇਖ ਨੰਬਰ 53 ਭਾਗ 8, ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਧਰਮ ਜਾਂ ਮਜ਼ਹਬ। ਹਰ ਇੱਕ ਖਿਆਲ ਜਾਂ ਕਰਮ ਦੇ ਪਿੱਛੇ ਕੋਈ ਭਾਵਨਾ ਹੁੰਦੀ ਹੈ, ਫੀਲਿੰਗ ਹੁੰਦੀ ਹੈ, ਹਰ ਕਰਮ ਦੇ ਪਿੱਛੇ, ਹਰ ਖਿਆਲ ਦੇ ਪਿੱਛੇ। ਭਾਵਨਾ ਦੀ ਸੂਖਮਤਾ ਅਤੇ ਤੀਬਰਤਾ ਵਿੱਚ ਅਮਿਤ ਸ਼ਕਤੀ ਹੁੰਦੀ ਹੈ, ਜਿਸ 'ਤੇ ਹੈਰਾਨ ਕਰਨ ਵਾਲੇ ਚਮਤਕਾਰ ਹੁੰਦੇ ਹਨ। ਇਸੇ ਤਰ੍ਹਾਂ ਧਾਰਮਿਕ ਕਰਮ ਕਿਰਿਆ ਦੇ ਪਿਛੋਕੜ ਵਿੱਚ ਖਿਆਲ ਜਾਂ ਸ਼ਰਧਾ ਭਾਵਨੀ ਹੁੰਦੀ ਹੈ। ਧਾਰਮਿਕ ਕਰਮ ਕਿਰਿਆ, ਇਹਦੇ ਪਿੱਛੇ ਖਿਆਲ ਜਾਂ ਸ਼ਰਧਾ ਭਾਵਨੀ ਹੁੰਦੀ ਹੈ। ਇਸੇ ਭਾਵਨੀ ਦੀ ਤੈਅ ਵਿੱਚ ਨਿਸ਼ਚਾ, ਸ਼ਰਧਾ, ਸੇਧ, ਲਾਲਸਾ, ਭੁੱਖ, ਤੀਬਰਤਾ, ਖਿੱਚ ਅਨੁਸਾਰ ਹੀ ਖਿਆਲਾਂ ਅਤੇ ਕਰਮਾਂ ਦੇ ਨਤੀਜੇ ਨਿਕਲਦੇ ਹਨ। ਸਤਿਗੁਰੂ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਜਿਹਾ ਮੂੰਹ ਕਰ ਪਾਲੀਐ ਤੇ ਹੋ ਵਿਖਾਲਾ। ਸਤਿਗੁਰੂ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਕੋਏ, ਨਾਨਕ ਕਰਤਾ ਸਭ ਕਿਛ ਜਾਣਦਾ, ਜਿਦੂ ਕਿਛ ਗੁੱਜਾ ਨਾ ਹੋਏ। ਜਿਹਾ ਪਾਓ ਤਿਹੋ ਫਲ ਪਾਇਆ। ਇੱਥੇ ਇੱਕ ਹੋਰ ਗੱਲ ਦੱਸਣੀ ਜ਼ਰੂਰੀ ਹੈ ਕਿ ਭਾਵਨਾ ਅਨੁਸਾਰ ਹੀ ਸਾਡੇ ਕਰਮਾਂ ਦੀ ਅਹਿਮੀਅਤ ਅਤੇ ਕੀਮਤ ਦਾ ਨਿਰਣਾ ਹੁੰਦਾ ਹੈ। ਭਾਵਨਾ ਅਨੁਸਾਰ ਸਾਡੇ ਕਰਮਾਂ ਦੀ ਅਹਿਮੀਅਤ ਅਤੇ ਕੀਮਤ ਦਾ ਨਿਰਣਾ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ, ਕਰਮਾਂ ਨਾਲੋਂ ਉਹਨਾਂ ਦੇ ਪਿਛੋਕੜ ਵਿੱਚ ਭਾਵਨਾਵਾਂ ਦੀ ਜ਼ਿਆਦਾ ਮਹੱਤਤਾ ਅਤੇ ਕੀਮਤ ਹੁੰਦੀ ਹੈ। ਕਰਮਾਂ ਨਾਲੋਂ ਉਹਦੇ ਪਿੱਛੇ ਫੀਲਿੰਗ ਕੀ ਹੈ, ਭਾਵਨਾ ਕੀ ਹੈ, ਉਹਦੀ ਇੰਪੋਰਟੈਂਸ ਜ਼ਿਆਦਾ ਹੈ। ਇਹ ਭਾਵਨਾਵਾਂ ਬੜੀਆਂ ਡੂੰਘੀਆਂ ਅਤੇ ਸ਼ਕਤੀਸ਼ਾਲੀ ਹੋ ਸਕਦੀਆਂ ਹਨ, ਜਿਸ ਅਨੁਸਾਰ ਸਾਡੇ ਕਰਮਾਂ ਨੂੰ ਚੰਗਾ ਜਾਂ ਮਾੜਾ ਫਲ ਲੱਗਦਾ ਹੈ। ਇਹ ਅਟਲ ਕੁਦਰਤੀ ਨਿਯਮ ਠੁੱਲੇ ਸਰੀਰਕ ਕਰਮਾਂ ਤੋਂ ਇਲਾਵਾ ਸੂਖਮ ਖਿਆਲਾਂ, ਵਲਵਲਿਆਂ, ਵਿਉਂਤਾਂ, ਸਾਡੀਆਂ ਰੀਝਾਂ, ਸੇਵਾ, ਪ੍ਰੀਤ, ਪਿਆਰ, ਉਪਾਸ਼ਨਾ, ਭਗਤੀ, ਈਰਖਾ, ਦਵੈਤ, ਸਾੜਾ, ਘਿਰਨਾ ਆਦਿ ਸਾਡੇ ਜੀਵਨ ਦੇ ਹਰ ਪੱਖ ਦੇ ਪਿਛੋਕੜ 'ਚ ਗੁੱਝੇ ਤੌਰ 'ਤੇ ਗੁਪਤੋ ਗੁਪਤੀ ਕੰਮ ਕਰਦਾ ਹੈ, ਜਿਸ ਨੂੰ ਸਾਡੀ ਅਲਪ ਬੁੱਧੀ ਸਮਝਣ ਤੋਂ ਅਸਮਰਥ ਹੈ। ਇਹਨਾਂ ਡੂੰਘੇ ਗੁੱਝੇ ਵਲਵਲਿਆਂ ਅਨੁਸਾਰ ਹੀ ਸਾਡਾ ਜੀਵਨ ਬਣਦਾ ਅਤੇ ਖਿਨ ਖਿਨ ਬਦਲਦਾ ਰਹਿੰਦਾ ਹੈ। ਇਸ ਤਰ੍ਹਾਂ ਆਪੂ ਘੜੇ ਹੋਏ ਜੀਵਨ, ਪਰਸਨੈਲਿਟੀ ਦੀ ਰੰਗਤ ਜਾਂ ਹਵਾੜ ਹੀ ਸਾਡਾ ਆਪੋ ਆਪਣਾ ਅਮਲੀ ਵਿਆਪਕ ਨਿੱਜੀ ਧਰਮ ਹੈ। ਸਾਡਾ ਨਿੱਜੀ ਧਰਮ ਕੀ ਹੈ? ਜੋ ਅਸੀਂ ਆਪਣਾ ਜੀਵਨ ਆਪਣੇ ਵਲਵਲਿਆਂ ਖਿਆਲਾਂ ਅਨੁਸਾਰ ਬਣਾਇਆ, ਇਹ ਸਾਡੀ ਪਰਸਨੈਲਿਟੀ ਦੀ ਰੰਗਤ ਜਾਂ ਹਵਾੜ ਹੀ ਸਾਡਾ ਆਪੋ ਆਪਣਾ ਅਮਲੀ ਵਿਆਪਕ ਨਿੱਜੀ ਧਰਮ ਹੈ। ਉੱਪਰੋਂ ਦਿਖਾਵੇ ਮਾਤਰ, ਭਾਵੇਂ ਅਸੀਂ ਕੋਈ ਵੀ ਅਖੌਤੀ ਧਰਮ ਧਾਰੀ ਫਿਰੀਏ। ਇਹ ਸੂਖਮ ਭਾਵਨਾਵਾਂ, ਇਹਨਾਂ ਦੇ ਪਿੱਛੇ ਕਾਰਨ ਕੀ ਹੈ? ਇਹ ਭਾਵਨਾਵਾਂ ਕਿਉਂ ਹੁੰਦੀਆਂ ਹਨ? ਇਹ ਸੂਖਮ ਭਾਵਨਾਵਾਂ ਜੀਵ ਦੇ ਪਿਛਲੇ ਜਨਮ ਦੇ ਸੰਸਕਾਰਾਂ, ਹੁਣ ਦੇ ਵਾਤਾਵਰਣ ਅਤੇ ਸੰਗਤ ਉੱਤੇ ਆਧਾਰਿਤ ਅਤੇ ਨਿਰਭਰ ਹਨ। ਜ਼ਿਆਦਾਤਰ ਲੋਕ ਹੇਠ ਲਿਖੀਆਂ ਸੰਸਾਰਕ ਅਤੇ ਪਰਮਾਰਥਕ ਪ੍ਰਾਪਤੀਆਂ ਲਈ ਧਰਮ ਜਾਂ ਇਸ ਦੀਆਂ ਅਨੇਕ ਸਾਧਨਾਵਾਂ ਅਪਣਾਉਂਦੇ ਹਨ। ਕਿਉਂ ਅਪਣਾਉਂਦੇ ਹਨ ਧਰਮ? ਗਰੀਬੀ ਦੂਰ ਕਰਨ ਲਈ, ਪਰੇਸ਼ਾਨੀਆਂ ਦੂਰ ਕਰਨ ਲਈ, ਸਰੀਰਕ ਬਿਮਾਰੀਆਂ ਤੋਂ ਬਚੇ ਰਹਿਣ ਲਈ, ਚਿੰਤਾ ਡਰ ਫਿਕਰ ਦੂਰ ਕਰਨ ਲਈ, ਲੜਾਈ ਝਗੜੇ ਖਤਮ ਕਰਨ ਲਈ, ਅਨੇਕਾਂ ਰੁਕਾਵਟਾਂ ਅਤੇ ਵਿਘਨ ਦੂਰ ਕਰਨ ਲਈ, ਈਰਖਾ ਦਵੈਤ ਖਤਮ ਕਰਨ ਲਈ, ਪਰਾਈ ਟੇਕ ਤੋਂ ਛੁਟਕਾਰਾ ਪਾਉਣ ਲਈ, ਵੈਰੀਆਂ ਤੋਂ ਬਚਣ ਲਈ, ਔਗੁਣਾਂ ਨੂੰ ਦੂਰ ਕਰਨ ਲਈ, ਮਨ ਦੀ ਆਸਾ ਅਤੇ ਤ੍ਰਿਸ਼ਨਾ ਦੂਰ ਕਰਨ ਲਈ, ਪਾਪਾਂ ਤੋਂ ਬਚਣ ਲਈ, ਪਾਪਾਂ ਨੂੰ ਧੋਣ ਲਈ ਧਰਮ ਅਪਣਾਇਆ ਜਾਂਦਾ ਹੈ, ਨਰਕ ਤੋਂ ਬਚਣ ਲਈ, ਮਾਨਸਿਕ ਰੋਗਾਂ ਦੀ ਨਿਵਰਤੀ ਲਈ, ਜਮਾਂ ਦੀ ਮਾਰ ਤੋਂ ਬਚਣ ਲਈ, ਵਿਕਾਰਾਂ ਦੇ ਘੁੰਮਣ ਘੇਰ ਚੋਂ ਨਿਕਲਣ ਲਈ, ਜਨਮ ਮਰਨ ਦੇ ਗੇੜ ਤੋਂ ਬਚਣ ਲਈ, ਕੁਦਰਤੀ ਸ਼ਕਤੀਆਂ ਦੀ ਕਰੋਪੀ ਤੋਂ ਬਚਣ ਲਈ, ਜਾਂ ਫਿਰ ਦੁਨਿਆਵੀ ਇੱਛਾਵਾਂ ਦੀ ਪੂਰਤੀ ਲਈ, ਆਪਣੇ ਔਗੁਣ ਛੁਪਾਉਣ ਲਈ, ਆਪਣੀ ਵਡਿਆਈ ਕਰਾਉਣ ਲਈ, ਧਨ ਜੋਬਣ ਦੀ ਪ੍ਰਾਪਤੀ ਲਈ, ਭਲੇ ਭਲੇਰੇ ਬਣਨ ਲਈ, ਦਿਮਾਗੀ ਗਿਆਨ ਵਧਾਉਣ ਲਈ, ਗਿਆਨ ਗੋਸ਼ਟੀ ਵਿੱਚ ਸਿੰਘ ਅੜਾਉਣ ਲਈ, ਫਲਸਫੇ ਦੇ ਅਖਾੜਿਆਂ ਵਿੱਚ ਜਿੱਤ ਪ੍ਰਾਪਤ ਕਰਨ ਲਈ, ਸਰੀਰਕ ਸੁੱਖਾਂ ਲਈ, ਭਵ ਸਾਗਰ ਤੋਂ ਤਰਨ ਲਈ, ਕਾਰਜ ਰਾਸ ਕਰਨ ਲਈ, ਆਪਣੇ ਮਾਇਕੀ ਸਵਾਰਥ ਲਈ, ਸੰਸਾਰਕ ਪਦਾਰਥਾਂ ਦੇ ਰਸ ਭੋਗ ਲਈ ਧਰਮ ਅਪਣਾਇਆ ਜਾਂਦਾ ਹੈ। ਪਰਿਵਾਰ ਦੇ ਵਾਧੇ ਅਤੇ ਸੁਧਾਰ ਲਈ, ਚੜ੍ਹਦੀਆਂ ਕਲਾਂ ਵਾਲੇ ਜੀਵਨ ਲਈ, ਸੰਸਾਰਕ ਅਤੇ ਧਾਰਮਿਕ ਵਿੱਦਿਅਕ ਪ੍ਰਾਪਤੀਆਂ ਲਈ, ਕੁਦਰਤ ਆਤਮਾ ਅਤੇ ਸਰੀਰ ਦੇ ਗੁੱਝੇ ਭੇਦ ਜਾਣਨ ਲਈ, ਸਵਰਗ ਦੀ ਪ੍ਰਾਪਤੀ ਲਈ, ਮੁਕਤੀ ਹਾਸਲ ਕਰਨ ਲਈ, ਆਪਣਾ ਫਰਜ਼ ਪਹਿਚਾਨਣ ਲਈ, ਚੰਗਾ ਆਚਰਣ ਬਣਾਉਣ ਲਈ ਲੋਕ ਧਰਮ ਧਾਰਦੇ ਹਨ। ਮਨ ਦੇ ਟਿਕਾਓ ਲਈ, ਮਾਨਸਿਕ ਸ਼ਾਂਤੀ ਲਈ, ਇਸ਼ਟ ਦਾ ਆਸਰਾ ਗ੍ਰਹਿਣ ਕਰਨ ਲਈ, ਮਾਇਆ ਦੇ ਭਰਮ ਭੁਲਾਵੇ ਚੋਂ ਨਿਕਲਣ ਲਈ, ਆਤਮਕ ਗਿਆਨ ਦੇ ਪ੍ਰਕਾਸ਼ ਲਈ ਅਤੇ ਪ੍ਰਭੂ ਪ੍ਰੇਮ ਦੀ ਪ੍ਰਾਪਤੀ ਲਈ। ਪਰ ਦੇਖਣ ਵਿੱਚ ਆਇਆ ਹੈ ਕਿ ਧਰਮ ਅਪਣਾਉਣ ਤੋਂ ਬਾਅਦ ਵੀ ਨਾ ਤਾਂ ਸਾਡੇ ਅੰਦਰੋਂ ਔਗਣ ਅਤੇ ਵਿਕਾਰ ਘਟਦੇ ਹਨ, ਨਾ ਹੀ ਗੁਣਾਂ ਵਿੱਚ ਵਾਧਾ ਨਜ਼ਰ ਆਉਂਦਾ ਹੈ। ਸਗੋਂ ਸਮੁੱਚੇ ਸੰਸਾਰ ਵਿੱਚ ਇਤਨੇ ਧਰਮ ਅਤੇ ਧਰਮ ਪ੍ਰਚਾਰ ਹੁੰਦਿਆਂ ਹੋਇਆਂ ਸਾਡੇ ਸਮਾਜਿਕ, ਧਾਰਮਿਕ ਅਤੇ ਅਧਿਆਤਮਿਕ ਜੀਵਨ ਵਿੱਚ ਹੋਰ ਵੀ ਗਿਰਾਵਟ ਆ ਰਹੀ ਹੈ। ਹੋਰ ਤਾਂ ਹੋਰ, ਜਗਤ ਵਿੱਚ ਧਰਮ ਦਾ ਬੋਲਬਾਲਾ ਤਾਂ ਕੀ ਹੋਣਾ ਸੀ, ਸਗੋਂ ਇਨਸਾਨੀਅਤ ਵੀ ਅਲੋਪ ਹੁੰਦੀ ਜਾਂਦੀ ਹੈ। ਮਾਇਆ ਦੇ ਭਰਮ ਭੁਲੇਖਿਆਂ 'ਚੋਂ ਉਤਪੰਨ ਹੋਏ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਅਤੇ ਪ੍ਰਭੂ ਦੀ ਸੁਖਦਾਈ ਸ਼ਰਨ ਵੱਲ ਪ੍ਰੇਰਨ ਲਈ ਗੁਰਬਾਣੀ ਇਉਂ ਸਾਡੀ ਅਗਵਾਈ ਕਰਦੀ ਹੈ, ਕਿਵੇਂ ਅਸੀਂ ਦੁੱਖਾਂ ਕਲੇਸ਼ਾਂ ਤੋਂ ਬਚ ਸਕਦੇ ਹਾਂ। ਜਾ ਕੋ ਮੁਸਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਸਾਹਿਬ ਨੇ ਤਾਣਿਆ ਕਾ ਤਾਨ, ਆਏ ਨਾ ਜਾਈ ਥਿਰ ਸਦਾ ਗੁਰ ਸਭ ਦੀ ਸੱਚ ਜਾਣ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਰਥ ਸਵਾਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ। ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਕੁੰਟ ਕਾ ਘੜੀ ਨਾ ਬੈਸਣ ਸੋਏ, ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਧਰਮ ਦਾ ਵਿਸ਼ਾ ਅਤ ਡੂੰਘਾ, ਗੁੱਜਾ, ਸੂਖਮ, ਆਤਮਕ ਭੇਦ ਵਾਲਾ ਹੋਣ ਕਰਕੇ ਸਾਡੀ ਮਾਇਕੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਇਹੋ ਕਾਰਨ ਹੈ ਕਿ ਧਰਮ ਦੇ ਪ੍ਰਤੀ ਅਗਿਆਨਤਾ, ਗਲਤ ਫਹਿਮੀਆਂ, ਭੁਲੇਖੇ, ਵਿਤਕਰੇ, ਦਿਖਾਵਾ, ਪਾਖੰਡ ਫੈਲਿਆ ਹੋਇਆ ਹੈ, ਜਿਸ ਕਾਰਨ ਸਾਡੀ ਧਾਰਮਿਕ ਕਾਲਨਾ, ਕਰਮ ਕਿਰਿਆ, ਜਪ ਤਪ, ਹੱਠ ਆਦਿ ਸਾਰੇ, ਹਾਂਜੀ ਸਾਡੀ ਧਾਰਮਿਕ ਕਾਲਨਾ, ਕਰਮ ਕਿਰਿਆ, ਸਾਡੇ ਜਪ ਤਪ, ਹੱਠ ਆਦਿ ਸਾਰੇ ਲਾਭਹੀਨ, ਫੋਕੇ, ਅਜਾਈ, ਦਿਖਾਵੇ ਮਾਤਰ, ਮੁਰਦਾ ਸਾਧਨ ਬਣ ਕੇ ਰਹਿ ਜਾਂਦੇ ਹਨ। ਧਿਆਨ ਲਗਾਏ ਠੱਗਿਓ ਸਭ ਲੋਗਣ, ਸੀਸ ਜਟਾ ਲਖ ਹਾਥ ਬਡਾਏ, ਲਾਜ ਗਈ ਕਛ ਕਾਜ ਸਰਿਓ ਨੈ, ਪ੍ਰੇਮ ਬਿਨਾ ਪ੍ਰਭ ਪਾਣ ਨਾ ਆਏ। ਇਹਨਾਂ ਭਰਮ ਭੁਲੇਖਿਆਂ ਵਿੱਚ ਕੀਤੇ ਧਾਰਮਿਕ ਕਰਮ ਕਿਰਿਆ ਤੋਂ ਉਚੇਰੇ ਸੁਚੇਰੇ, ਚੰਗੇਰੇ, ਨਿਰਮਲ, ਨਿਰਬਾਣ, ਗੁਪਤ, ਗੈਬੀ, ਇੱਕੋ ਇੱਕ ਇਲਾਹੀ ਬਿਸਮਾਦ ਰੂਪੀ, ਰਸ ਰੂਪੀ, ਰੰਗ ਰੂਪੀ, ਪ੍ਰੇਮ ਰੂਪੀ, ਸ਼ਬਦ ਰੂਪੀ, ਨਾਮ ਰੂਪੀ ਆਤਮਕ ਧਰਮ ਪ੍ਰਥਾਏ ਗੁਰਬਾਣੀ ਇਉਂ ਰੋਸ਼ਨੀ ਪਾਉਂਦੀ ਹੈ, ਕੇਵਲ ਕਰਮ ਪਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, हर को नाम जप निर्मल करम। बल्यो चिराग अंधार में सब कल उदरी एक नाम धर्म। संसार दे पंजा तत्तां विच्चों अग्नि भी एक तत्त है। ए अग्नि तत्त संसार दे जीवन दे हर पख विच गुजे तौर ते प्रवेश ते प्रवित है। संसार नू ए अग्नि तत्त सूरज कोलो मिलिया है। सूरज दे अनेकां होर गुण हन अते इन्हां सारिया गुणा विच भी अग्नि तत्त प्रवृत है। मिसाल दे तौर ते साढ़े सारे जीवां विच जो जठर अग्नि है वह भी इसे अग्नि तत्त दी ही अंश अते सरूप है। बनस्पति विच जो अग्नि गुजे तौर ते छुपी हुई है वह भी इस अग्नि तत्त दी ही प्रतीक है। सगल बनस्पत मैं बैसंतर सगल दूध मैं किया। इसे तरह बनस्पति दी लक्कड़ का फूस पत्तियां विच भी ये अग्नि लुकी हुई है। इस गुजे अग्नि तत्त नूं जगाउण जां प्रगट करन लई बाहरों किसे अग्नि दे लांबे दी लोड़ है। अग्नि छुपी हुई है, गुजी है, प्रगट करन लई बाहरों किसे लांबे दी लोड़ है। बाहरले लांबे तो बगैर लक्कड़ नूं अग नहीं लग सकदी अते विचला अग्नि तत्त गुजा लुकिया रहिंदा है। एन इसे तरह अकाल पुरख प्रेम स्वरूप है। तदे उसनू प्रेम पुरख अत प्रीतम रंग रत्ता लाल प्यारा रंगीला प्रेम प्री आदि लफ्जा नाल याद किया जाता है। परमात्मा दे अनेकां गुण हन अते इन्हां सारिया गुणा विच आत्मक प्रेम दी अंश प्रवेश है। ए इलाही प्रीत डोरी प्रेम कणी प्रेम अंश प्रेम स्वैपना प्यार खिच प्यार तार प्यार तांग कायनात दे जर्रे जर्रे विच कवाओ हुकम नाम राही प्रवेश होके रव रही भरपूर है। जत्र तत्र दिसा विसा होए फैले ओ अनुराग सब मैं वसे अतीत अनुरागी रंग रता मेरा साहिब रव रहा भरपूर। इस तरह ए लाही प्रेम अग्नि साढ़े हर एक जीव दे अंतर आत्मे गुजे तौर ते प्रवेश है, पर साढ़े माइकी परम पुलावे दे बदला हेठ लुकी हुई है। ए इलाही प्रेम स्वैपना अनुपवी आत्मक मंडल दी वस्तु है जो साड़ी माइकी अल्प बुद्धि दी समझ ते पकड़ तो परे है। इस अंतर आत्मे प्रेम स्वैपना नू जगाउन या बाहर वार प्रगट करन लई कोई बारली प्रेम चंगियाड़ी दी जाग छो नदर करम दी लोड़ है। हाँ जी, जिवें अग्नि नूं प्रगट करन लई गुजे तौर ते छिपी अग्नि नूं प्रगट करन लई बारले लांबे दी लोड़ है, इसे तरह इस प्रेम स्वपना नूं जगाउन या बाहर वार प्रगट करन लई कोई बाहरली प्रेम चंगियाड़ी दी जाग छो नदर करम दी लोड़ है जो सिर्फ गुरमुख प्यारे तत् जोग के बेते महापुरखां द्वारा ही हो सकती है। तदे साध संगत बिना भाव नहीं उपजै भाव बिन भगत नहीं होए तेरी। प्यार खिच नूं महसूस करना प्रेम विच खिचे जाना प्रेम स्वपना दा रस मानना आत्म ज्ञान दा प्रकाश होना परम रस विच अलमस्त होना प्रीत डोरी विच प्रोते जाना शब्द विच तारियां लाउनियां नाम दा रंग मानना। हां जी, एही इलाही इको इक सरबग अटल अपुल सारे विश्व दा आत्मक धर्म है। सतगुरु मत पर थाओ सदा अनुराग है परम प्याले साओ मस्तक पाग है। इसे अंतरमुखी आत्मक धर्म दे बुझन सीजन पहचानन कमाउन समाउन लई बारले मानसिक धर्म रचे गए सन। इना धर्मां दे बारले पाठ पूजा विचार करम क्रिया मर्यादा लिबास धार्मिक चिन्ह केवल अंदरली सूखम अदृष्ट आत्मक भावना जां दैवी गुणां नूं प्रगट करन लई स्थूल संकेत हुंदे हन, पर असी इन्हां संकेतां नूं ना समझदे होए सिर्फ चिन्हां नूं लिपट के धर्मी बन बैठे हाँ। ਜਿਸ ਗਹਿਰੇ ਮਨੋਰਥ ਨਾਲ ਗੁਰੂਆਂ ਅਵਤਾਰਾਂ ਨੇ ਸਾਨੂੰ ਇਹ ਚਿੰਨ ਆਦਿ ਬਖਸ਼ੇ ਸਨ, ਉਹਨਾਂ ਦੀ ਅੰਦਰਲੀ ਦੈਵੀ ਸੂਖਮ ਸਵਾਦਲੀ ਮੂਲ ਭਾਵਨਾ ਤੋਂ ਵਾਂਝੇ ਹੋ ਕੇ ਬਾਹਰਲੇ ਬਾਹਰਲੇ ਕਰਮ ਕਾਂਡਾਂ ਦੇ ਜਾਲ ਵਿੱਚ ਫਸ ਕੇ ਆਪਣੀ ਬਹੁਤ ਸਾਰੀ ਕਾਲਨਾ ਸਮਾਂ ਅਤੇ ਪੈਸਾ ਗਵਾ ਬੈਠਦੇ ਹਾਂ। ਮਿਸਾਲ ਦੇ ਤੌਰ 'ਤੇ ਧਾਰਮਿਕ ਅਸਥਾਨਾਂ ਦੇ ਇਰਦ ਗਿਰਦ ਇਸ਼ਨਾਨ ਲਈ ਸਰੋਵਰ ਬਣੇ ਹੋਏ ਹਨ, ਇਹਨਾਂ ਵਿੱਚ ਮੱਛੀਆਂ ਹੁੰਦੀਆਂ ਹਨ। ਇਹ ਸਰੋਵਰ ਅਤੇ ਮੱਛੀ ਇਹ ਇਸ਼ਾਰਾ ਕਰਦੇ ਹਨ ਕਿ ਪਰਮਾਤਮਾ ਦਾ ਨਾਮ ਇੱਕ ਅਥਾਹ ਠੰਡਾ ਅਤੇ ਨਿਰਮਲ ਜਲ ਹੈ। ਜਗਿਆਸੂ ਨੇ ਮੱਛੀ ਦੀ ਨਿਆਈ ਹਮੇਸ਼ਾ ਆਪਣੀ ਸੁਰਤ ਨੂੰ ਨਾਮ ਵਿੱਚ ਪਰੋ ਕੇ ਰੱਖਣਾ ਹੈ, ਨਹੀਂ ਤਾਂ ਜਗਿਆਸੂ ਰੂਪ ਮੱਛਲੀ ਪ੍ਰਭੂ ਪ੍ਰੇਮ ਦੇ ਜਲ ਵਿੱਚੋਂ ਨਿਕਲ ਕੇ ਮਰ ਜਾਵੇਗੀ। ਇੱਕੋ ਸਰੋਵਰ ਵਿੱਚ ਸਾਰਿਆਂ ਦਾ ਇਸ਼ਨਾਨ ਕਰਨਾ ਇਸ ਗੱਲ ਦਾ ਵੀ ਲਖਾਇਕ ਹੈ ਕਿ ਰੱਬ ਸਭ ਦਾ ਸਾਂਝਾ ਹੈ ਅਤੇ ਇੱਕ ਹੈ, ਅਤੇ ਅਸੀਂ ਜ਼ਾਤ ਪਾਤ ਅਤੇ ਹੋਰ ਅਨੇਕਾਂ ਵਿਤਕਰੇ ਛੱਡ ਕੇ ਸਾਂਝੀ ਵਾਲਤਾ ਅਤੇ ਆਪਸੀ ਪ੍ਰੇਮ ਪਿਆਰ ਦੇ ਭਾਗੀ ਬਣਨਾ ਹੈ। ਇਹੀ ਦੈਵੀ ਸੇਧ ਗੁਰੂ ਕੇ ਸਾਂਝੇ ਲੰਗਰ ਵਿੱਚੋਂ ਮਿਲਦੀ ਹੈ। ਸਭੇ ਸਾਜੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਰਾ ਜੀਓ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਪਰ ਬੇਅੰਤ ਧਾਰਮਿਕ ਪਾਠ ਪੂਜਾ ਕਰਮ ਕਿਰਿਆ ਕਰਦਿਆਂ ਹੋਇਆਂ ਵੀ ਸਰੀਰਕ ਮਾਨਸਿਕ ਅਤੇ ਆਤਮਕ ਬਰਕਤਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਹਾਂਜੀ, ਬੇਅੰਤ ਪਾਠ ਪੂਜਾ ਧਾਰਮਿਕ ਕਰਮ ਕਿਰਿਆ ਕਰਦੇ ਹੋਏ ਵੀ ਅਸੀਂ ਸਰੀਰਕ ਮਾਨਸਿਕ ਅਤੇ ਆਤਮਕ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਮਰਜ਼ ਬੜਤੀ ਗਈ ਜੂੰ ਜੂੰ ਦਵਾ ਕੀ। ਜਦ ਮਰਜ਼ ਵੱਧ ਜਾਂਦੀ ਹੈ ਤਾਂ ਉਸਦੇ ਕਾਰਨਾਂ ਦੀ ਖੋਜ ਅਤੇ ਸ਼ਨਾਖਤ ਕੀਤੀ ਜਾਂਦੀ ਹੈ ਤਾਂ ਕਿ ਉਸਦਾ ਸਹੀ ਇਲਾਜ ਹੋ ਸਕੇ। ਜੇ ਗਊ ਨਾਲ ਵਿਚਾਰਿਆ ਜਾਵੇ ਤਾਂ ਸਾਡੇ ਮਾਨਸਿਕ ਅਤੇ ਆਤਮਕ ਰੋਗਾਂ ਦੇ ਕਾਰਨ ਇਉਂ ਪ੍ਰਤੀਤ ਹੁੰਦੇ ਹਨ, ਹਾਂਜੀ ਕਿਉਂ ਨਹੀਂ ਸਾਡੇ 'ਚ ਕੋਈ ਬਦਲਾਵ ਆਉਂਦਾ। ਸਾਨੂੰ ਆਪਣੇ ਇਸ਼ਟ ਗੁਰੂ ਜਾਂ ਰੱਬ ਦੇ ਅਸਲੀ ਸਰੂਪ ਦਾ ਧੁੰਦਲਾ ਅਧੂਰਾ ਜਾਂ ਗਲਤ ਗਿਆਨ ਹੁੰਦਾ ਹੈ। ਸਾਨੂੰ ਆਪਣੇ ਇਸ਼ਟ ਉੱਤੇ ਓਪਰਾ ਜਿਹਾ ਭਰੋਸਾ ਹੁੰਦਾ ਹੈ ਅਤੇ ਮਾਇਕੀ ਆਸਰਿਆਂ ਦੀ ਪਕੜ ਜ਼ਿਆਦਾ ਹੁੰਦੀ ਹੈ। ਸਾਨੂੰ ਆਪਣੇ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਜਾਂ ਰਚਨਾਵਾਂ ਦੇ ਅੰਤਰੀਵ ਭਾਵਾਂ ਦਾ ਗਿਆਨ ਨਹੀਂ ਹੁੰਦਾ। ਇਹਨਾਂ ਰਚਨਾਵਾਂ ਜਾਂ ਬਾਣੀਆਂ ਦੇ ਅਖਰੀ ਅਰਥ ਜਾਣਨ ਦੇ ਬਾਵਜੂਦ ਸਾਡਾ ਪਾਠ ਕੀਰਤਨ ਭਾਵਨਾ ਰਹਿਤ ਰਸਮੀ ਰਟਨ ਮਕੈਨੀਕਲ ਹੁੰਦਾ ਹੈ। ਧਾਰਮਿਕ ਸਾਧਨਾਵਾਂ ਨੂੰ ਵੀ ਅਸੀਂ ਠੀਕ ਨੀਅਤ ਨਾਲ ਨਹੀਂ ਅਪਣਾਉਂਦੇ, ਸਗੋਂ ਕੇਵਲ ਦਿਖਾਵੇ ਲਈ ਅਪਣਾਉਂਦੇ ਹਾਂ। ਭਜਨ ਬੰਦਗੀ ਦੀ ਸੇਧ ਤੇ ਮੰਤਵ ਵੀ ਗਲਤ ਹੁੰਦਾ ਹੈ। ਦੈਵੀ ਖਿੱਚ ਘੱਟ ਜਾਣ ਕਾਰਨ, ਹਾਂਜੀ ਫਿਰ ਜਦੋਂ ਇਹ ਦੈਵੀ ਖਿੱਚ ਘੱਟ ਜਾਂਦੀ ਹੈ, ਲਗਾਤਾਰ ਅਭਿਆਸ ਨਹੀਂ ਹੁੰਦਾ, ਫਿਰ ਆਪਣੀ ਪੁਰਾਣੀ ਮਾਨਸਿਕ ਹਾਲਤ ਵਿੱਚ ਆ ਜਾਂਦੇ ਹਾਂ। ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਨਸੀਬ ਨਹੀਂ ਹੁੰਦੀ। ਜੇ ਕਿਸੇ ਤਤ ਜੋਗ ਕੇ ਬੇਤੇ ਗੁਰਮੁਖ ਦੀ ਸੰਗਤ ਨਸੀਬ ਵੀ ਹੁੰਦੀ ਹੈ ਤਾਂ ਅਸੀਂ ਠੀਕ ਨੀਅਤ ਅਤੇ ਸ਼ਰਧਾ ਭਾਵਨੀ ਨਾਲ ਲਗਾਤਾਰ ਲਾਹਾ ਨਹੀਂ ਲੈਂਦੇ। ਦੁੱਖ ਆ ਜਾਣ ਕਾਰਨ ਅਸ਼ਰਧਕ ਹੋ ਕੇ ਧਾਰਮਿਕ ਮਾਰਗ ਦੀ ਸਾਧਨਾ ਨੂੰ ਛੱਡ ਜਾਂਦੇ ਹਾਂ। ਧਾਰਮਿਕ ਗਿਆਨ ਘੋਟਣਾ ਸਿਰਫ ਇੱਕ ਮਾਨਸਿਕ ਮਨੋਰੰਜਨ, ਸ਼ੁਗਲ ਅਤੇ ਦਿਖਾਵੇ ਦਾ ਜ਼ਰੀਆ ਬਣ ਕੇ ਰਹਿ ਜਾਂਦਾ ਹੈ। ਧਾਰਮਿਕ ਉਪਦੇਸ਼ਾਂ ਦੀ ਅਸੀਂ ਅੰਤਰਮੁਖੀ ਕਮਾਈ ਨਹੀਂ ਕਰਦੇ। ਕੇਵਲ ਸ਼ਰੀਅਤ ਮਰਿਆਦਾ ਅਤੇ ਧਾਰਮਿਕ ਚਿੰਨ੍ਹਾਂ ਵਿੱਚ ਹੀ ਫਸ ਕੇ ਲਕੀਰ ਦੀ ਫਕੀਰੀ ਕਰਦਿਆਂ ਅਸੀਂ ਆਪਣਾ ਬਹੁਤ ਸਾਰਾ ਸਮਾਂ ਬਰਬਾਦ ਕਰ ਛੱਡਦੇ ਹਾਂ। ਧਰਮ ਨੂੰ ਅਸੀਂ ਮਾਇਕੀ ਲਾਭ ਲਈ ਵਰਤਦੇ ਹਾਂ। ਧਾਰਮਿਕ ਪ੍ਰਚਾਰ ਵਿੱਚ ਅਮਲੀ ਜੀਵਨ ਦੀ ਘਾਟ ਜਾਂ ਅਨਹੋਂਦ ਕਾਰਨ ਇਸ ਦਾ ਆਮ ਲੋਕਾਂ 'ਤੇ ਅਸਰ ਬਹੁਤ ਘੱਟ ਹੁੰਦਾ ਹੈ। ਮਨ ਦੀਆਂ ਨੀਵੀਆਂ ਰੁਚੀਆਂ ਨਾਲ ਅਸੀਂ ਲਗਾਤਾਰ ਜੰਗ ਨਹੀਂ ਕਰਦੇ। ਸੱਚੇ ਸੁੱਚੇ ਸਾਧ ਸੰਗਤ ਦੇ ਪਵਿੱਤਰ ਮਾਹੌਲ ਤੋਂ ਵਾਂਝੇ ਹਾਂ। ਰੰਗ ਤਮਾਸ਼ਿਆਂ ਦੀ ਰੁਚੀ ਜ਼ਿਆਦਾ ਹੋਣ ਕਰਕੇ ਧਾਰਮਿਕ ਸਾਧਨਾ ਲਈ ਸਾਡੇ ਕੋਲ ਬਹੁਤ ਘੱਟ ਵਕਤ ਹੁੰਦਾ ਹੈ। ਸਾਡੀ ਨਿੱਤ ਦੀ ਕਿਰਤ ਅਤੇ ਸੰਗਤ ਠੀਕ ਨਾ ਹੋਣ ਕਰਕੇ, ਹਾਂਜੀ ਸਾਡੀ ਨਿੱਤ ਦੀ ਕਿਰਤ ਤੇ ਸੰਗਤ ਠੀਕ ਨਾ ਹੋਣ ਕਰਕੇ ਥੋੜੀ ਜਿਹੀ ਕੀਤੀ ਪਾਠ ਪੂਜਾ ਦਾ ਅਸਰ ਰੋਜ਼ ਰੁੜ ਜਾਂਦਾ ਹੈ। ਬਾਰੰਬਾਰ ਦੇ ਅਭਿਆਸ ਤੇ ਅਮਲੀ ਪ੍ਰੈਕਟੀਕਲ ਜੀਵਨ ਵੱਲ ਅਸੀਂ ਧਿਆਨ ਨਹੀਂ ਦਿੰਦੇ। ਸੂਖਮ ਹੋਮੇ ਕਾਰਨ ਧਾਰਮਿਕ ਈਰਖਾ ਤੇ ਕੱਟੜਤਾ ਬੜੀਆਂ ਵੱਡੀਆਂ ਰੁਕਾਵਟਾਂ ਬਣ ਜਾਂਦੀਆਂ ਹਨ। ਸਿਮਰਨ, ਕੀਰਤਨ, ਪਾਠ, ਕਥਾ, ਇਤਿਹਾਸ, ਸਰੀਰਕ ਸੇਵਾ ਆਦਿ ਨੂੰ ਸਹੀ ਭਾਵਨਾ ਅਤੇ ਮਾਤਰਾ ਵਿੱਚ ਨਹੀਂ ਗ੍ਰਹਿਣ ਕਰਦੇ। ਹੋਰ ਤਾਂ ਹੋਰ, ਸਾਡਾ ਖਾਣਾ ਪੀਣਾ ਸੋਣਾ ਪਹਿਨਣਾ ਵੀ ਠੀਕ ਸੇਧ ਅਤੇ ਸੰਤੁਲਨ ਵਿੱਚ ਨਹੀਂ ਹੁੰਦਾ। ਧਾਰਮਿਕ ਸਾਧਨਾ ਨੂੰ ਅਸੀਂ ਸਭ ਤੋਂ ਹੇਠਲਾ ਦਰਜਾ, ਲੋਵੈਸਟ ਪ੍ਰਾਇਰਿਟੀ ਦਿੱਤੀ ਹੋਈ ਹੈ। ਆਪਣੀ ਪੂਜਾ ਕਰਾਉਣ ਲਈ ਰਿੱਧੀਆਂ ਸਿੱਧੀਆਂ ਵਰ ਸਰਾਪ ਵਿੱਚ ਫਸ ਕੇ ਆਪਣੀ ਆਤਮਕ ਤਰੱਕੀ 'ਚ ਆਪ ਹੀ ਰੁਕਾਵਟ ਬਣ ਜਾਂਦੇ ਹਾਂ। ਬਾਹਰ ਮੁਖੀ ਧਿਆਨਹੀਨ ਪਾਠ ਪੂਜਾ ਨੂੰ ਹੀ ਹਾਂਜੀ ਬਾਹਰ ਮੁਖੀ ਧਿਆਨਹੀਨ ਪਾਠ ਪੂਜਾ ਨੂੰ ਹੀ ਅਸੀਂ ਸੰਪੂਰਨ ਧਰਮ ਸਮਝੀ ਬੈਠੇ ਹਾਂ, ਇਸੇ ਵਿੱਚ ਸੰਤੁਸ਼ਟ ਹਾਂ। ਇਸ ਧਾਰਮਿਕ ਝੂਠੀ ਤਸੱਲੀ ਵਿੱਚ ਹੀ ਅਸੀਂ ਭਲੇ ਭਲੇਰੇ ਵੱਡੇ ਵਡੇਰੇ ਬਣ ਕੇ ਆਫਰੇ ਫਿਰਦੇ ਹਾਂ, ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਵੇਖਦੇ ਹਾਂ। ਇਸ ਤਰ੍ਹਾਂ ਸਾਡੀ ਧਾਰਮਿਕ ਹੰਗਤਾ ਹੋਰ ਵੀ ਵੱਧ ਰਹੀ ਹੈ ਅਤੇ ਇਸ ਧਾਰਮਿਕ ਹੰਗਤਾ ਦੁਆਰਾ ਅਸੀਂ ਹੋਰਨਾਂ ਨਾਲ ਘਿਰਨਾ ਅਤੇ ਤੁਸਬ ਨਾਲ ਪੇਸ਼ ਆਉਂਦੇ ਹਾਂ। ਇਸ ਤਰ੍ਹਾਂ ਸਾਡੀ ਹੋਮੇ ਨੂੰ ਹੋਰ ਪੱਠੇ ਪੈਂਦੇ ਹਨ ਅਤੇ ਇਸ ਪ੍ਰਬਲ ਹੋਮੇ ਨਾਲ ਅਸੀਂ ਸਹੀ ਆਤਮਕ ਸੇਧ ਤੋਂ ਦੂਰ ਹੋ ਜਾਂਦੇ ਹਾਂ। ਇਸ ਸੂਖਮ ਹੋਮੇ ਨਾਲ ਅਸੀਂ ਨਾਮ ਤੋਂ ਵਾਂਝੇ ਰਹਿੰਦੇ ਹਾਂ। ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਦੈਵੀ ਗੁਣਾਂ ਦੇ ਹੰਕਾਰ ਕਾਰਨ, ਹਾਂਜੀ ਦੈਵੀ ਗੁਣਾਂ ਦੇ ਹੰਕਾਰ ਕਾਰਨ ਆਪਣੀ ਪੂਜਾ ਕਰਾਉਣ ਦੀ ਇੱਛਾ ਬਣੀ ਰਹਿੰਦੀ ਹੈ। ਆਮ ਤੌਰ 'ਤੇ ਵੇਖਣ 'ਚ ਆਇਆ ਹੈ ਕਿ ਅਮਲੀ ਜੀਵਨ ਦੀ ਕਸਵੱਟੀ ਉੱਤੇ ਇੱਕ ਸਧਾਰਨ ਮਨੁੱਖ ਅਤੇ ਧਾਰਮਿਕ ਕਰਮ ਕਿਰਿਆ ਵਾਲੇ ਧਰਮੀ ਵਿੱਚ ਕੋਈ ਫਰਕ ਨਹੀਂ ਹੁੰਦਾ। ਇੱਕ ਸਧਾਰਨ ਮਨੁੱਖ ਅਤੇ ਧਾਰਮਿਕ ਕਰਮ ਕਿਰਿਆ ਕਰਨ ਵਾਲੇ ਧਰਮੀ 'ਚ ਕੋਈ ਫਰਕ ਨਹੀਂ ਹੁੰਦਾ, ਬਲਕਿ ਸਧਾਰਨ ਭੋਲੇ ਪਾਲੇ ਮਨੁੱਖ ਮਾਨਸਿਕ ਫੱਟੀ ਸਾਫ਼ ਹੋਣ ਕਾਰਨ ਧਾਰਮਿਕ ਉਪਦੇਸ਼ ਛੇਤੀ ਗ੍ਰਹਿਣ ਕਰ ਸਕਦੇ ਹਨ। ਦੂਜੇ ਪਾਸੇ ਹੋਂਧਾਰੀ ਦਿਮਾਗੀ ਗਿਆਨ ਦੀ ਪਾਨ ਚੜ੍ਹੀ ਹੋਣ ਕਰਕੇ ਆਤਮਕ ਪ੍ਰਭਾਵ ਉਹਨਾਂ 'ਤੇ ਪੈਣਾ ਕਠਿਨ ਹੈ। ਅਸਲ ਵਿੱਚ ਧਰਮ ਜੀਵ ਨੂੰ ਪਸ਼ੂ ਤੋਂ ਮਾਨਸ, ਮਾਨਸ ਤੋਂ ਦੇਵਤਾ, ਦੇਵਤਾ ਤੋਂ ਗੁਰਮੁਖ ਜਾਂ ਹਰਜਨ ਬਣਾਉਣ ਲਈ ਜ਼ਰੀਆ, ਤਰੀਕਾ, ਪੌੜੀ, ਸਾਧਨ, ਰਸਤਾ, ਸੇਧ, ਜੋਗ, ਜੁਗਤ ਦੱਸਣ ਲਈ ਰਚੇ ਗਏ ਸਨ। ਇਨਸਾਨ ਨੂੰ ਅਕਾਲ ਪੁਰਖ ਨੇ ਆਪਣੇ ਸਰੂਪ 'ਚ ਘੜਿਆ ਹੈ ਅਤੇ ਉਸਦੀ ਆਤਮਕ ਤਰੱਕੀ ਲਈ ਧਰਮ ਰਚੇ ਹਨ। ਪਰ ਜੇਕਰ ਮਾਨਸ ਕੀ ਜਾਤ ਵਿੱਚ ਵਿਚਰਦਿਆਂ ਹੋਇਆਂ ਪਸ਼ੂਆਂ ਵਰਗੇ ਕਰਮ ਕਰਦੇ ਹਾਂ ਤਾਂ ਅਸੀਂ ਇਸ ਮਨੁੱਖ ਜਾਤੀ ਦਾ ਅਪਮਾਨ ਕਰਦੇ ਹਾਂ ਅਤੇ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਅਕਿਰਤਕਨ ਹੁੰਦੇ ਹਾਂ। ਹਾਂਜੀ ਮਾਨਸ ਕੀ ਜਾਤ 'ਚ ਵਿਚਰਦਿਆਂ ਹੋਇਆਂ ਪਸ਼ੂਆਂ ਵਰਗੇ ਕਰਮ ਕਰਦੇ ਹਾਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਜੇਕਰ ਧਰਮ ਨੂੰ ਗ੍ਰਹਿਣ ਕਰਕੇ ਸਾਡਾ ਜੀਵਨ ਉੱਚਾ ਅਤੇ ਅਧਿਆਤਮਕ ਨਹੀਂ ਹੁੰਦਾ, ਕਿੰਨੀ ਵੱਡੀ ਤਾੜਨਾ ਕੀਤੀ ਹੈ ਗੁਰਮੁਖ ਪਿਆਰਿਆਂ ਨੇ। ਜੇਕਰ ਧਰਮ ਨੂੰ ਗ੍ਰਹਿਣ ਕਰਕੇ ਸਾਡਾ ਜੀਵਨ ਉੱਚਾ ਅਤੇ ਅਧਿਆਤਮਕ ਨਹੀਂ ਹੁੰਦਾ ਤਾਂ ਸਾਡਾ ਧਰਮ ਧਾਰਨਾ ਇੱਕ ਦਿਖਾਵਾ ਹੈ, ਰੀਸ, ਪਾਖੰਡ, ਮਨ ਦੀ ਝੂਠੀ ਤਸੱਲੀ ਜਾਂ ਸ਼ੁਗਲ ਬਣ ਕੇ ਰਹਿ ਜਾਂਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸੀ ਲੇਖ ਨੰਬਰ 53 ਧਰਮ ਜਾਂ ਮਜ਼ਹਬ ਭਾਗ 8 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।